ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲਟਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਵੋਟਾਂ ਦਾ ਬਿਗਲ ਵੱਜਿਆ, 7 ਨਵੰਬਰ ਨੂੰ ਹੋਣਗੀਆਂ ਰਾਸ਼ਟਰੀ ਚੋਣਾਂ। ਯੂਨਾਈਟਿਡ ਕਿੰਗਡਮ ਵਿੱਚ ਨਾਬਾਲਗ ਕੁੜੀਆਂ ਨੂੰ ਗਰੂਮ ਕੀਤੇ ਜਾਣ ਦੇ ਮਾਮਲੇ ਵਿੱਚ ਭਾਈਚਾਰਕ ਜਥੇਬੰਦੀਆਂ ਵੱਲੋਂ ਗੰਭੀਰ ਚਿੰਤਾ। ਅਮਰੀਕਾ ਦੇ ਪ੍ਰਸਿੱਧ ਸੈਨੇਟਰ ਐਡਮ ਸ਼ਿਫ ਵੱਲੋਂ ਕੈਲੀਫੋਰਨੀਆ ਦੇ ਸਿੱਖ ਟਰੱਕ ਡਰਾਈਵਰਾਂ ਦੇ ਲਈ ਹਾਅ ਦਾ ਨਾਰਾ ਮਾਰਿਆ ਗਿਆ। ਲਹਿੰਦੇ ਪੰਜਾਬ ਦੇ ਵਿੱਚ ਜਾ ਕੇ ਨੂਰ ਹੁਸੈਨ ਬਣ ਕੇ ਨਿਕਾਹ ਕਰਾਉਣ ਵਾਲੀ ਸਰਬਜੀਤ ਕੌਰ ਦੀਆਂ ਮੁਸ਼ਕਲਾਂ ਵਧੀਆਂ। ਨਿਊਜ਼ੀਲੈਂਡ ਵਿੱਚ ਨਕਲੀ $50 ਅਤੇ $100 ਦੇ ਨੋਟਾਂ ਦੀ ਗਿਣਤੀ ਵਧੀ। ਨਿਊਜ਼ੀਲੈਂਡ ਵਿੱਚ ਮਹਿੰਗਾਈ ਵਿੱਚ 3.1% ਦਾ ਉਛਾਲ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਮੁਲਕ ਦੇ ਵਿੱਚ ਜਿੱਥੇ ਪੰਜਾਬੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਹੁਣ ਰਾਜਨੀਤਿਕ ਜਾਗਰੂਕਤਾ ਵੀ ਵਧਦੀ ਜਾ ਰਹੀ ਹੈ। ਆਖਿਰਕਾਰ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ 2026 ਦੀਆਂ ਰਾਸ਼ਟਰੀ ਚੋਣਾਂ ਵਾਸਤੇ 7 ਨਵੰਬਰ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਯਾਦ ਰਹੇ, ਜਿੱਥੇ ਇਸ ਤੋਂ ਪਹਿਲਾਂ 120 ਮੈਂਬਰੀ ਪਾਰਲੀਮੈਂਟ ਦੇ ਵਿੱਚ ਇੱਕ ਭਾਰਤੀ ਮੂਲ ਦੀ ਮੈਂਬਰ ਪਾਰਲੀਮੈਂਟ ਹੈ, ਜਿਸ ਦਾ ਪਿਛੋਕੜ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ, ਜਦੋਂ ਕਿ ਸੱਤਾਧਾਰੀ ਧਿਰ ਵੱਲੋਂ ਪਿਛਲੀ ਵਾਰ ਚੋਣਾਂ ਦੇ ਵਿੱਚ 5 ਭਾਰਤੀ ਮੂਲ ਦੇ ਉਮੀਦਵਾਰ ਉਤਾਰੇ ਗਏ ਸਨ। ਦਸੰਬਰ 2025 ਦੇ ਮਹੀਨੇ ਭਾਰਤ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਤੋਂ ਬਾਅਦ ਕੋਕਸ ਦੇ ਵਿੱਚ ਆਪਣੇ ਵਿਚਾਰ ਰੱਖਦਿਆਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਿੱਥੇ ਭਾਰਤੀ ਮੂਲ ਦੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਉੱਥੇ ਉਸ ਤੋਂ 2 ਦਿਨ ਬਾਅਦ ਉਹਨਾਂ ਨੇ ਰਾਸ਼ਟਰੀ ਚੋਣਾਂ ਦਾ ਐਲਾਨ ਕੀਤਾ। ਦੇਖਣਾ ਹੋਵੇਗਾ ਕਿ ਇਸ ਵਾਰ ਸੱਤਾਧਾਰੀ ਧਿਰ ਵਿੱਚ ਭਾਈਵਾਲ ਨੈਸ਼ਨਲ ਪਾਰਟੀ ਵੱਲੋਂ ਕਿੰਨੇ ਉਮੀਦਵਾਰ ਪੰਜਾਬੀ ਭਾਈਚਾਰੇ ਵਿੱਚੋਂ ਚੁਣੇ ਜਾਂਦੇ ਨੇ। ਇਹੋ ਦਿਨ ਨੇ ਜਦੋਂ ਨਿਊਜ਼ੀਲੈਂਡ ਮਹਿੰਗਾਈ ਦੇ ਨਾਲ ਜੂਝ ਰਿਹਾ ਹੈ। ਆਰਥਿਕਤਾ ਨੂੰ ਠੁੰਮਣਾ ਦੇਣ ਦੇ ਲਈ ਜਿੱਥੇ ਵੱਖ ਵੱਖ ਯਤਨ ਹੋ ਰਹੇ ਨੇ, ਉੱਥੇ ਸਿਤਮਜ਼ਰੀਫੀ ਇਸ ਗੱਲ ਦੀ ਹੈ ਕਿ ਪਿਛਲੀ ਤਿਮਾਹੀ ਦੌਰਾਨ ਮਹਿੰਗਾਈ ਵੱਧ ਕੇ 3.1% 'ਤੇ ਚਲੀ ਗਈ, ਜੋ ਕਿ ਰਿਜ਼ਰਵ ਬੈਂਕ ਦੇ ਨਿਸ਼ਾਨੇ ਤੋਂ ਉੱਪਰ ਹੈ। ਤਾਜ਼ਾ ਅੰਕੜੇ ਗਵਾਹ ਨੇ ਕਿ ਤਿਮਾਹੀ ਦੇ ਆਧਾਰ ਦੇ ਉੱਤੇ ਉਪਭੋਗਤਾ ਕੀਮਤਾਂ 0.6% ਵੱਧ ਗਈਆਂ ਨੇ। ਸਾਲਾਨਾ ਮਹਿੰਗਾਈ ਵਧਣ ਦੇ ਨਾਲ, ਜੋ ਕਿ ਜੂਨ 2024 ਤੋਂ ਬਾਅਦ ਸਭ ਤੋਂ ਜ਼ਿਆਦਾ ਮਹਿੰਗਾਈ ਦੇ ਤੌਰ 'ਤੇ ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ ਫਿਊਲ, ਏਅਰਫੇਅਰਸ ਅਤੇ ਟੈਲੀਕਾਮ ਦੀਆਂ ਸੇਵਾਵਾਂ ਸ਼ਾਮਲ ਨੇ। ਸਾਲਾਨਾ ਤੌਰ 'ਤੇ ਖਾਣ ਪੀਣ, ਬਿਜਲੀ, ਵਿਆਜ ਦਰਾਂ ਅਤੇ ਕਿਰਾਏ ਦੀ ਮਹਿੰਗਾਈ ਨੂੰ ਹੀ ਉੱਪਰ ਲੈ ਜਾਣ ਦੀ ਗੱਲ ਇਸ ਮਹਿੰਗਾਈ 'ਚ ਦਰਜ ਕੀਤੀ ਗਈ। ਉਧਰ ਯੂਨਾਈਟਿਡ ਕਿੰਗਡਮ ਦੇ ਵਿੱਚ ਨਾਬਾਲਗ ਕੁੜੀਆਂ ਨੂੰ ਗਰੂਮਿੰਗ ਕੀਤੇ ਜਾਣ ਦੇ ਵੱਖ ਵੱਖ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਨੇ। ਦਰਅਸਲ ਸਿੱਖ ਅਤੇ ਹਿੰਦੂ ਪਰਿਵਾਰਾਂ ਦੀਆਂ ਇਨ੍ਹਾਂ ਨਾਬਾਲਗ ਧੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਭਾਈਚਾਰਕ ਅਤੇ ਪੰਥਕ ਜਥੇਬੰਦੀਆਂ ਵੱਲੋਂ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਹਾਲਾਂਕਿ ਅਜੋਕੇ ਸਮਿਆਂ ਦੇ ਵਿੱਚ ਪੁਲਿਸ ਕੋਲ ਰਿਪੋਰਟ ਕੀਤੇ ਜਾਣ ਵਾਲੀਆਂ ਇਨ੍ਹਾਂ ਸ਼ਿਕਾਇਤਾਂ ਦੇ ਵਿੱਚ ਇੱਕਦਮ ਵਾਧਾ ਦਰਜ ਕੀਤਾ ਗਿਆ, ਉੱਥੇ ਨੌਜਵਾਨਾਂ ਵੱਲੋਂ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਵੀ ਤੇਜ਼ ਕੀਤੀ ਗਈ ਹੈ। ਭਾਵੇਂ ਕਿ ਇਹਨਾਂ ਵਿੱਚੋਂ ਬਹੁਤੇ ਮਾਮਲਿਆਂ ਦੀ ਜਾਂਚ ਸੰਬੰਧਿਤ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ, ਪਰ ਸਿੱਖ ਯੂਥ UK ਵੱਲੋਂ ਵਿਸ਼ੇਸ਼ ਤੌਰ 'ਤੇ ਇਸ ਬਾਰੇ ਮੁਹਿੰਮ ਚਲਾਈ ਗਈ ਹੈ। ਉਧਰ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਜਾਂ ਸਿੱਖ ਡਰਾਈਵਰਾਂ ਉੱਤੇ ਬੀਤੇ ਦਿਨੀ ਨਸਲੀ ਹਮਲਿਆਂ ਤੋਂ ਬਾਅਦ ਹੁਣ ਅਮਰੀਕਾ ਦੇ ਪ੍ਰਸਿੱਧ ਸੈਨੇਟਰ ਐਡਮ ਸ਼ਿਫ ਨੇ ਕੈਲੀਫੋਰਨੀਆ ਦੇ ਖਾਸ ਤੌਰ 'ਤੇ ਬੇਕਰਸਫੀਲਡ ਇਲਾਕੇ ਵਿੱਚ ਸਿੱਖ ਟਰੱਕ ਡਰਾਈਵਰਾਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਰੋਜ਼ੀ ਰੋਟੀ ਨੂੰ ਖਤਰੇ ਵਿੱਚ ਪਾਉਣ ਤੋਂ ਬਾਅਦ ਸਰਕਾਰਾਂ ਦੇ ਇਸ ਸਾਰੇ ਮਾਮਲੇ ਵਿੱਚ ਆਲੋਚਨਾ ਕੀਤੀ ਹੈ। ਸੈਂਟਰ ਸ਼ਿਫ ਨੇ ਇਸ ਦੌਰਾਨ ਆਖਿਆ ਕਿ ਟਰੰਪ ਪ੍ਰਸ਼ਾਸਨ ਵੱਲੋਂ ਗਿਣੇ ਮਿੱਥੇ ਤਰੀਕੇ ਨਾਲ ਅਜਿਹਾ ਕਰਨਾ ਕਾਫ਼ੀ ਬੇਵਕੂਫੀ ਭਰਿਆ ਹੈ। ਉਹਨਾਂ ਆਖਿਆ ਕਿ ਅੰਕੜੇ ਦੱਸਦੇ ਨੇ ਕਿ ਇਹਨਾਂ ਪੰਜਾਬੀ ਜਾਂ ਸਿੱਖ ਟਰੱਕ ਡਰਾਈਵਰਾਂ ਵੱਲੋਂ ਦੂਜੇ ਡਰਾਈਵਰਾਂ ਦੇ ਮੁਕਾਬਲੇ ਹਾਦਸਿਆਂ ਵਿੱਚ ਬਹੁਤ ਘੱਟ ਸ਼ਮੂਲੀਅਤ ਹੁੰਦੀ ਹੈ ਅਤੇ ਸੇਫਟੀ ਦੀ ਦਲੀਲ ਇੱਕ ਬਹਾਨੇ ਦੇ ਤੌਰ 'ਤੇ ਹੀ ਦੇਖੀ ਜਾ ਸਕਦੀ ਹੈ। ਉਧਰ ਲਹਿੰਦੇ ਪੰਜਾਬ ਦੇ ਵਿੱਚ ਸਿੱਖ ਯਾਤਰੀਆਂ ਦੇ ਜਥੇ ਨਾਲ ਗਈ ਬੀਬੀ ਸਰਬਜੀਤ ਕੌਰ, ਜੋ ਕਿ ਉੱਥੇ ਜਾ ਕੇ ਨੂਰ ਹੁਸੈਨ ਬਣ ਗਈ ਅਤੇ ਉਸਨੇ ਨਿਕਾਹ ਵੀ ਕਰਵਾ ਲਿਆ। ਆਖਿਰਕਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਹਾਲ ਦੀ ਘੜੀ ਪਾਕਿਸਤਾਨ ਜੇਲ੍ਹ ਦੇ ਵਿੱਚ ਬੰਦ ਨੂਰ ਹੁਸੈਨ ਦੇ ਖਿਲਾਫ ਇੱਕ ਨਵੀਂ FIR ਦਰਜ ਕੀਤੀ ਜਾ ਸਕਦੀ ਹੈ। ਦਰਅਸਲ ਲਾਹੌਰ ਦੀ ਸੈਸ਼ਨ ਕੋਰਟ ਵੱਲੋਂ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ FIA ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਸੂਤਰਾਂ ਮੁਤਾਬਕ ਅਦਾਲਤ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਹਿੰਦਰਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ FIA ਤੋਂ ਰਿਪੋਰਟ ਮੰਗੀ ਹੈ, ਜਿਸ ਵਿੱਚ ਸਰਬਜੀਤ ਕੌਰ ਦੇ ਉੱਤੇ ਨਵੇਂ ਦੋਸ਼ ਆਇਦ ਹੋ ਸਕਦੇ ਨੇ। ਇੱਧਰ ਪੰਜਾਬੀਆਂ ਦਾ ਦੂਜਾ ਵੱਡਾ ਘਰ ਸਮਝੇ ਜਾਂਦੇ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ ਹੋਈ ਲੱਗਦੀ ਹੈ। 2025 ਦੇ ਵਰ੍ਹੇ ਦੌਰਾਨ ਸਿਰਫ 90,454 ਭਾਰਤੀ ਵਿਦਿਆਰਥੀਆਂ ਨੂੰ ਪਰਮਿਟ ਜਾਰੀ ਕੀਤੇ ਜਾਣ ਦੀ ਖਬਰ ਹੈ। ਤੇ ਚਰਚਾ ਇੱਕ ਵਾਰ ਫਿਰ ਨਿਊਜ਼ੀਲੈਂਡ ਤੋਂ, ਜਿੱਥੇ ਕਿ $50 ਅਤੇ $100 ਦੇ ਨਕਲੀ ਨੋਟਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਨਿਊਜ਼ੀਲੈਂਡ ਦੀ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਖਾਸ ਤੌਰ 'ਤੇ ਰੀਟੇਲ ਅਤੇ ਹੋਟਲ ਜਾਂ ਰੈਸਟੋਰੈਂਟ ਸੈਕਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸਭ ਤੋਂ ਜ਼ਿਆਦਾ ਨਿਸ਼ਾਨੇ ਦੇ ਉੱਤੇ ਨੇ, ਕਿਉਂਕਿ ਉਹ ਬਿਨਾਂ ਜਾਣੇ ਪਰਖੇ ਨਕਲੀ ਨਕਦੀ ਕਬੂਲ ਕਰ ਸਕਦੇ ਨੇ। ਰਿਜ਼ਰਵ ਬੈਂਕ ਆਫ ਨਿਊਜ਼ੀਲੈਂਡ ਨੇ ਅਸਲੀ ਨੋਟਾਂ ਦੀ ਪਛਾਣ ਵਾਸਤੇ ਮੀਡੀਆ ਵਿੱਚ ਵੱਖਰੀ ਮੁਹਿੰਮ ਵੀ ਚਲਾਈ ਹੈ। ਅਤੇ ਨਿਊਜ਼ੀਲੈਂਡ ਦੇ ਹੀ ਸਭ ਤੋਂ ਰੁੱਝੇ ਹੋਏ ਸ਼ਹਿਰ ਆਕਲੈਂਡ ਦੇ ਘੁੱਗ ਵਸਦੇ ਇਲਾਕੇ ਪਾਪਾ ਟੋਇਟੋ ਦੇ ਵਿੱਚ, ਜਿੱਥੇ ਦੁਬਾਰਾ ਚੋਣਾਂ ਹੋਣੀਆਂ ਨੇ। ਲੋਕਲ ਬੋਰਡ ਦੀਆਂ ਇਹਨਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਬਹੁਤ ਸਾਰੇ ਉਮੀਦਵਾਰ ਇੱਕ ਵਾਰ ਫਿਰ ਕਿਸਮਤ ਅਜ਼ਮਾਈ ਕਰਦੇ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਦੇ ਚੱਲਦਿਆਂ ਮਾਣਯੋਗ ਅਦਾਲਤ ਨੇ ਇੱਥੇ ਦੁਬਾਰਾ ਚੋਣਾਂ ਕਰਵਾਉਣ ਦੀ ਗੱਲ ਆਖ ਦਿੱਤੀ ਸੀ। ਪਾਪਾ ਟੋਇਟੋ ਸਬ ਡਿਵੀਜ਼ਨ ਦੇ ਵਿੱਚ ਜੇਤੂ ਰਹੇ 4 ਉਮੀਦਵਾਰਾਂ ਵਿੱਚੋਂ 3 ਭਾਰਤੀ ਮੂਲ ਦੇ ਉਮੀਦਵਾਰ ਸਨ, ਜਿਨ੍ਹਾਂ ਦੇ ਨਾਮ ਕਰਮਵਾਰ ਪਰਮਜੀਤ ਸਿੰਘ, ਸੰਦੀਪ ਸੈਣੀ ਅਤੇ ਕੁਨਾਲ ਭੱਲਾ ਦੱਸੇ ਜਾਂਦੇ ਨੇ। ਇਹ ਸਾਰੇ ਹੀ ਉਮੀਦਵਾਰ ਇੱਕ ਵਾਰ ਫਿਰ ਇਸ ਵਾਰ ਦੀ ਚੋਣ ਵਿੱਚ ਕਿਸਮਤ ਅਜ਼ਮਾਈ ਕਰਦੇ ਹੋਏ ਦਿਖਾਈ ਦੇਣਗੇ। ਕ੍ਰਾਂਤੀਕਾਰੀ ਕਵੀ ਪਾਸ਼, ਜਿਸ ਦਾ ਅਸਲ ਨਾਮ ਅਵਤਾਰ ਸਿੰਘ ਸੰਧੂ ਸੀ, ਉਸ ਦੀ ਲਿਖੀ ਕਵਿਤਾ ਦੇ ਕੁਝ ਰੰਗ ਤੁਹਾਡੇ ਲਈ ਹਾਜ਼ਰ ਹਨ। ਕਵੀ ਹੋ ਕੇ ਕਿੱਦਾਂ ਅਨਪੜ੍ਹੀ ਛੱਡ ਜਾਂਦਾ ਹਾਂ, ਤੇਰੇ ਨੈਣਾਂ ਦੇ ਅੰਦਰ ਲਿਖੀ ਹੋਈ ਇਕਰਾਰ ਦੀ ਕਵਿਤਾ, ਤੇਰੇ ਲਈ ਰਾਖਵੇਂ ਹੋਠਾਂ 'ਤੇ ਹੈ ਪਥਰਾ ਗਈ ਅੜੀਏ, ਬੜੀ ਕੌੜੀ ਬੜੀ ਬੇਰਸ ਮੇਰੇ ਰੁਜ਼ਗਾਰ ਦੀ ਕਵਿਤਾ। ਅਤੇ ਹਾਂ, ਇਸੇ ਪਾਸ਼ ਨੇ ਕਦੇ ਇਹ ਵੀ ਲਿਖਿਆ ਸੀ, ਮੇਰੀ ਮਹਿਬੂਬ ਤੈਨੂੰ ਵੀ ਗਿਲਾ ਹੋਣਾ ਮੁਹੱਬਤ 'ਤੇ, ਮੇਰੇ ਖਾਤਰ ਤੇਰੇ ਅਥਰੇ ਜਿਹੇ ਚਾਵਾਂ ਦਾ ਕੀ ਬਣਿਆ, ਤੁਰੀਜਾਂ ਦੀ ਸੂਈ ਨਾਲ ਉੱਕਰੀਆਂ ਸੀ ਜੋ ਰੁਮਾਲਾਂ 'ਤੇ, ਉਹਨਾਂ ਧੁੱਪਾਂ ਦਾ ਕੀ ਬਣਿਆ, ਉਹਨਾਂ ਛਾਵਾਂ ਦਾ ਕੀ ਬਣਿਆ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।